ਮੈਨੂੰ ਜਲੰਧਰ ਦੀ ਬਿਮਾਰੀ ਆ ਮਹਾਰਾਜ। ਬਾਬਾ ਬੁੱਢਾ ਜੀ ਕਹਿੰਦੇ ਭਾਜਾ ਇੱਥੋਂ ਮੈਂ ਕੋਈ ਬਹਿ ਦਾ ਝਿੜਕ ਕੇ ਪਏ। ਉਹ ਜਿਹੜਾ ਟੋਕਰਾ ਸੀ ਸਿਰ ਦੇ ਉੱਤੇ ਚੱਕਿਆ ਹੋਇਆ ਤਿੰਨੇ ਮਣ ਦਾ ਮਿੱਟੀ ਦਾ, ਉਹ ਟੋਕਰਾ ਵਜ਼ੀਰ ਖਾਂ ਦੇ ਢਿੱਡ ਤੇ ਮਾਰਿਆ ਭਾਜਾ ਇੱਥੋਂ। ਵਜ਼ੀਰ ਖਾਂ ਥੱਲੇ ਡਿੱਗ ਪਿਆ, ਉਹ ਪੇਟ ਦਾ ਸਾਰਾ ਪਾਣੀ ਨਿਕਲ ਗਿਆ, ਉਹ ਚੰਗਾ ਭਲਾ ਠੀਕ ਹੋ ਗਿਆ। ਇਸ ਕਰਕੇ ਜਿਹੜੇ ਮਹਾਤਮਾ ਹੁੰਦੇ ਨੇ ਅਣਗਿਣਤ ਦਾ ਜਾਪ ਕਰਨ ਵਾਲੇ ਵੀ ਅਣਗਿਣਤ ਵਿੱਚ ਲੀਨ ਹੋ ਕੇ ਦਾਤਾਰ ਬਣ ਜਾਂਦੇ ਨੇ। ਉਹਨਾਂ ਵਿੱਚ ਪਰਮੇਸ਼ਰ ਆਪਣੇ ਨਾਲੋਂ ਵੱਧ ਸਮਰੱਥਾ ਜਣਾ ਦਿੰਦਾ। ਪਰਮੇਸ਼ਰ ਕਹਿੰਦਾ ਜਿਹੜਾ ਕੰਮ ਮੈਂ ਨਹੀਂ ਕਰ ਸਕਦਾ ਉਹ ਇਹ ਕਰ ਸਕਦੇ ਨੇ, ਕਿਉਂਕਿ ਮੈਂ ਬੰਨਿਆ ਹੋਇਆ ਇਹਨਾਂ ਦਾ। ਇਹ ਜੇ ਮੈਨੂੰ ਕਹਿ ਦੇਣ ਜੋ ਮਰਜ਼ੀ ਕਹਿ ਦੇਣ, ਆ ਸਾਰੀ ਦੁਨੀਆਂ ਨੂੰ ਹੁਣ ਉਹੀ ਰੋਕ ਕੇ ਬੈਠੇ ਨੇ ਅਰਦਾਸਾਂ ਕਰਕੇ। ਉਹ ਤਾਂ ਕਾਦਾ ਨਾਸ਼ ਕਰ ਦਿੰਦਾ ਆਪਾਂ ਨੂੰ ਹੁਣ ਨੂੰ, ਪਰ ਉਹੀ ਅਰਦਾਸਾਂ ਕਰੀ ਜਾਂਦੇ, ਨਹੀਂ ਨਹੀਂ ਇਹਨਾਂ ਨੂੰ ਕੁਛ ਨਹੀਂ ਕਰਨਾ। ਉਹ ਕਹਿੰਦੇ ਮੈਂ ਸ੍ਰਿਸ਼ਟੀ ਨਾਸ਼ ਕਰਨੀ ਹੈ। ਰੱਬ ਦੇ ਪਿਆਰੇ ਕਹਿੰਦੇ ਸ੍ਰਿਸ਼ਟੀ ਨੂੰ ਨਾਸ਼ ਕਿਉਂ ਕਰਨਾ? ਕਹਿੰਦੇ ਪੁੱਠੇ ਕੰਮ ਕਰਦੇ ਨੇ। ਕਹਿੰਦੇ ਫਿਰ ਤੂੰ ਇਹਨਾਂ ਨੂੰ ਸਮੱਤ ਦੇ। ਪਰਮੇਸ਼ਰ ਨਾਲ ਜਾਂ ਰੱਬ ਦੇ ਪਿਆਰਿਆਂ ਵਿਚਾਰ, ਕਹਿੰਦੇ ਇਸ ਸ੍ਰਿਸ਼ਟੀ ਨੂੰ ਕਿਉਂ ਮਾਰਨਾ? ਚੰਗੀ ਭਲੀ ਬਣੀ ਸ੍ਰਿਸ਼ਟੀ ਵਿੱਚ, ਤੁਸੀਂ ਸਮੱਤ ਦੇ ਦਿਓ ਤਾਂ ਇਹਨਾਂ ਨੂੰ ਸ੍ਰੇਸ਼ਠ ਮੱਤੀ ਦੇ ਦਿਓ, ਸਭ ਨੂੰ ਨਾਮ ਜਪਣ ਲਾ ਦਿਓ, ਚੰਗੇ ਰਾਹ ਲੱਗ ਜਾਣ। ਬਸ ਸ੍ਰਿਸ਼ਟੀ ਨੂੰ ਮਾਰਨ ਦੀ ਜਗ੍ਹਾ ਤੇ ਇਹਨਾਂ ਦੇ ਅੰਦਰੋਂ ਮੰਦ ਬੁੱਧੀ ਨੂੰ ਮਾਰ ਦਿਓ, ਇਹ ਕਿਰਪਾ ਕਰ ਦਿਓ। ਇਸ ਕਰਕੇ ਰੱਬ ਦੇ ਪਿਆਰੇ ਦਾਤਾਰ ਬਣ ਜਾਂਦੇ ਨੇ। ਬ੍ਰਹਮ ਗਿਆਨੀ ਨਾਮ ਦੀ ਦਾਤ ਦੇਣੀ ਸ਼ੁਰੂ ਕਰ ਸਕਦਾ, ਵਾਹਿਗੁਰੂ ਦਾ ਹੁਕਮ ਹੋ ਜਾਏ। ਜਿਵੇਂ ਦੋਦੋ ਰਾਣੀ ਨੂੰ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ, ਕਹਿੰਦੀ ਮਹਾਰਾਜ ਮੇਰੇ ਪਤੀ ਦੋਦੇ ਨੂੰ ਫਿਰ ਨਾਮ ਕੌਣ ਬਖਸ਼ੇਗਾ? ਮਹਾਰਾਜ ਕਹਿੰਦੇ ਅਸੀਂ ਤੈਨੂੰ ਬਖਸ਼ਿਆ, ਤੂੰ ਆਪਣੇ ਪਤੀ ਨੂੰ ਬਖਸ਼ੇਂਗੀ, ਤੇਰੇ ਪਤੀ ਨੂੰ ਤੇਰੇ ਰਾਹੀਂ ਨਾਮਦਾਨ ਮਿਲੇਗਾ। ਇਸ ਕਰਕੇ ਦਿੰਦੇ ਤਾਂ ਬ੍ਰਹਮ ਗਿਆਨੀ ਦੇ ਰਾਹੀਂ ਦਿੰਦੇ ਤਾਂ ਆਪ ਹੀ ਹੁੰਦੇ ਨੇ, ਪਰ ਦਾਤਾਰ ਉਹਨੂੰ ਬਣਾ ਦਿੰਦੇ ਨੇ। ਬ੍ਰਹਮ ਵਿਦਿਆ ਦਾ ਦਾਤਾ ਬਣ ਜਾਂਦਾ ਉਹ, ਬ੍ਰਹਮ ਵਿਦਿਆ ਦਿੰਦਾ, ਨਾਮ ਦੀਆਂ ਦਾਤਾਂ ਦਿੰਦਾ, ਹੋਰ ਬੜੀਆਂ ਦਾਤਾਂ, ਦੁੱਧ ਦੀ ਦਾਤ, ਪੁੱਤਰ ਦੀ ਦਾਤ, ਮਾਇਆ ਦੀ ਦਾਤ, ਕਲਿਆਣ ਦੇਣ ਲੱਗ ਪੈਂਦਾ, ਕਿਉਂਕਿ ਉਹਨੂੰ ਵਾਹਿਗੁਰੂ ਨੇ ਅਥਾਰਟੀ ਦੇਤੀ ਕਿ ਤੂੰ ਦਾਤਾਰ ਹੈ, ਤੂੰ ਜਿਹਨੂੰ ਮਰਜ਼ੀ ਤਾਰ ਦੇ, ਜਿਹਨੂੰ ਮਰਜ਼ੀ ਡੋ ਦੇ, ਤੂੰ ਜੋ ਮਰਜ਼ੀ ਕਰ ਸਕਦਾ। ਇੰਨੀ ਵੱਡੀ ਸਮਰੱਥਾ ਕਿਹਨੂੰ ਮਿਲਦੀ ਹੈ? ਅਸੰਖ, ਜਿਨ੍ਹਾਂ ਨੇ ਅਸੰਖ ਪਰਮਾਤਮਾ ਦਾ ਅਸੰਖ ਵਾਰੀ ਜਾਪ ਕੀਤਾ ਬੇਗਿਣਤ ਹੋ ਕੇ, ਉਹ ਵੀ ਦਾਤਾਰ ਪਾਤਸ਼ਾਹ ਬਣ ਜਾਂਦੇ ਨੇ। ਜਿਸ ਨੂੰ ਬਖਸ਼ੇ ਸਿਫਤ ਸਾਲਾ ਨਾਨਕ ਪਾਤਸ਼ਾਹ ਹੀ ਪਾਤਸ਼ਾਹ, ਪਾਤਸ਼ਾਹ ਦਾ ਪਾਤਸ਼ਾਹ। ਦੁਨੀਆਂ ਤਿੰਨਾਂ ਲੋਕਾਂ ਵਿੱਚ ਸਾਰਿਆਂ ਨਾਲੋਂ ਵੱਡਾ ਪਾਤਸ਼ਾਹ ਵਿਸ਼ਨੂੰ ਨੂੰ ਮੰਨਿਆ, ਪਾਤਸ਼ਾਹੀ ਪਾਤਸ਼ਾਹ। ਉਹ ਵਿਸ਼ਨੂੰ ਵਰਗਿਆਂ ਦਾ ਵੀ ਪਾਤਸ਼ਾਹ ਬਣ ਜਾਂਦਾ, ਸਾਰਿਆਂ ਨਾਲੋਂ ਸ਼੍ਰੋਮਣੀ ਪਾਤਸ਼ਾਹ ਬ੍ਰਹਮ ਗਿਆਨੀ ਹੁੰਦਾ। ਵਾਹਿਗੁਰੂ ਤਾਂ ਹੈ ਹੀ ਹੈ ਪਾਤਸ਼ਾਹ, ਪਰ ਉਹਦਾ ਜਿਹੜਾ ਪੁੱਤਰ ਬ੍ਰਹਮ ਗਿਆਨ ਵਿੱਚ ਚਲਿਆ ਗਿਆ, ਗੁਰਸਿੱਖ ਯੋਗੀ ਜਾਗਦੇ ਮਾਇਆ ਅੰਦਰ ਕਰਨ ਉਦਾਸੀ, ਉਹ ਵੀ ਬ੍ਰਹਮ ਗਿਆਨ ਦਾ ਛਤਰ ਪ੍ਰਾਪਤ ਕਰ ਲੈਂਦਾ। ਅਸੰਖ ਸੂਰ ਮੋਹ ਭਗ ਸਾਰ, ਅਣਗਿਣਤ ਸੂਰਮੇ ਜਿਹੜੇ ਅਣਗਿਣਤ ਜਾਪ ਕਰਦੇ ਨੇ ਅਣਗਿਣਤ ਪਰਮਾਤਮਾ ਦਾ, ਉਹਨਾਂ ਦੇ ਅੰਦਰ ਸੂਰਮ ਗਤੀ ਆ ਜਾਂਦੀ ਹੈ। ਵਿਸ਼ੇ ਵਿਕਾਰਾਂ ਨੂੰ ਦੇਖ ਕੇ ਉਹ ਡਰਦੇ ਨਹੀਂ ਹਨ, ਵਿਸ਼ੇ ਵਿਕਾਰਾਂ ਨੂੰ ਜਿੱਤ ਲੈਂਦੇ ਨੇ। ਉਹਨਾਂ ਦੇ ਅੰਦਰ ਸੂਰ ਤੋਂ ਭਾਵ ਸੂਰਜ ਆ ਜਾਂਦਾ ਗਿਆਨ ਦਾ। ਉਹ ਜਿਹੜੇ ਪਹਿਲਾਂ ਆਪਾਂ ਕਥਨ ਕੀਤੇ ਸੀ ਸੂਰਮੇ ਯੋਧ ਮਹਾਬਲੀ, ਫਿਰ ਸੂਰਮਾ ਜਿਹੜਾ ਯੋਧਾ ਸੂਰਮਾ, ਫਿਰ ਇਸੇ ਪ੍ਰਕਾਰ ਆਤਰਥੀ ਯੋਧਾ, ਇਸੇ ਤਰ੍ਹਾਂ ਹੀ ਜਿਹੜੇ ਸੰਗਤ ਵਿੱਚ ਬਹਿ ਕੇ ਸ਼੍ਰਵਣ ਕਰਦੇ ਨੇ ਇਹ ਯੋਧੇ ਹਨ। ਯੋਧੇ ਜਿਹੜੇ ਸੰਗਤ ਚ ਸੁਣ ਕੇ ਫਿਰ ਚੀਜ਼ ਦਾ ਮੰਨਣ ਕਰਦੇ ਨੇ ਉਹ ਮਹਾਬਲੀ ਹਨ। ਜਿਹੜੇ ਉਹਨੂੰ ਕਮਾਉਂਦੇ ਨੇ, ਜਿੰਨਾ ਕੁਝ ਸੁਣ ਕੇ ਉਹਨੂੰ ਕਮਾਉਣ ਵਾਲੇ ਨੇ ਉਹ ਆਤਰਥੀ ਯੋਧੇ ਮੰਨੇ ਜਾਂਦੇ ਨੇ। ਜਿਹੜੇ ਇੱਕ ਇੰਦਰੀਆਂ ਨੂੰ ਜਿੱਤ ਲੈਂਦੇ ਨੇ ਉਹ ਸੂਰਮੇ ਨੇ, ਜਿਹੜੇ ਮਨ ਨੂੰ ਜਿੱਤ ਲੈਂਦੇ ਨੇ ਉਹ ਮਹਾਬਲੀ ਨੇ, ਜਿਹੜੇ ਪਰਮੇਸ਼ਰ ਦੀ ਪ੍ਰਾਪਤੀ ਕਰ ਲੈਂਦੇ ਨੇ ਉਹ ਆਤਰਥੀ ਯੋਧੇ ਹੁੰਦੇ ਨੇ। ਇਸ ਤਰ੍ਹਾਂ ਦੇ ਯੋਧੇ ਇੱਧਰ ਵੀ ਨੇ। ਮਹਾਰਾਜ ਨੇ ਆਪਾਂ ਨੂੰ ਸਪਸ਼ਟ ਵੀ ਕੀਤਾ ਹੋਇਆ ਗੁਰਬਾਣੀ ਦੇ ਵਿੱਚ, ਜਾ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ, सो कहियत है सूरा आत्म जिणै सगल बस ता कै जा का सतगुर पूरा। सो जेड़े सूरमे जो दे नाम जपण वाले ने वो जिहड़ा मोह है इहनू भख सार इहनू खा जांदे ने, मोह नू सार दिंदे ने, मोह नू ते उचारण करदे ने परमेश्वर दे नाम नू, अणगिणत परमेश्वर दे नाम नू जपदिआं होइआं मोह नू सार दिंदे ने अपने अंदरों। की वह दूजिआं विचों भी सार सकदे ने? हां, महाराज कहिंदे दूजिआं दे विचों भी मोह काम करो लोह मोह हंकार नू सार दिंदे ने जो उन्हां च इन्नी समर्था हो जांदी है। जिवें कोई महात्मा उन्हां कोल बड़े साल किसी ने सेवा कीती, लंगर दी लांगरी रहा, एक दिन सारियां चाबियां महात्मा दे अगे रखतियां, कहण लग्या जी मैं चलिया। कहिंदे किथे? कहिंदे अपने घर ब्याह शादी करवावांगे, घर रहांगे। कहिंदे क्यों? कहिंदे जी विशे विकार नहीं खेड़ा छड़ दे, इत्थे कोई गलती होगी बदनामी हो जाएगी। कहने ना भाई, ते तू तो सारा लंगर संभालिया होया, हुण तू चलिया जाएगा फिर बहुत औखा हो जाएगा। वो सिंह कहण लग्या फिर तुसी काम करो लोभ मोह हंकार मेरे अंदरों खत्म कर दिओ, फिर मैं सेवा कर सकदा। महापुरशां ने उहदे सिर ते हथ रखिया, कुछ चिर अखां बंद रखियां। कहने लै भाई काम करो लोभ मोह हंकार साड़ के सवाह करते तेरे अंदरों, भज जा, जा जाके लंगर की सेवा संभाल। तैनू सारी जिंदगी काम करो लोभ मोह हंकार नहीं सताउणगे क्योंकि तेरे अंदरों मुका ही दिते ने। इस करके सतगुरु महाराज सच्चे पातशाह कहने रब दे प्यारे हुंदे ने, ओ काम करो लोभ मोह हंकार नू आप साड़दे ने ते दूजियां दे अंदरों भी साड़ दिंदे ने, दूजिआं नू भी नाम जपण ला दिंदे ने। असंख सती असंख दातार विच इक साखी छोटी जी मैं छड्डण दी कोशिश कीती पर वो बार बार सामने फेर आ जांदी। जिवें आपां कहिंदे छत्तर झोलदा, जद एक बारी औरंगजेब नू सुपना आया, सुत्ता पिया सुपने च भंगी बन गया आ गंदगी चक्कण वाला, सिर दे उत्ते गंदगी दा टोकरा है, बरसात हो रही है, वह गंदगी दे टोकरे चो सारी गंदगी चो चो के दे शरीर ते मूंह ते पई जांदी। यह सुपना आया नंगे नू, सत्तवें पातशाह नू सुनेहा भेजिया सी उन्हें कि मैनू इदां दा सुपना आया, इहदा मतलब की है? एक पासे कहिंदा दारा शको जिहड़ा उह बड़े वड्डे तखत दे उत्ते बैठा, चौर हो रहे ने, छत्तर झूल रहा, बड़े पहरेदार उहदे दुआले खड़े ने, वजीर खड़े ने, इह की देख रहा? महाराज सच्चे पातशाह कहिंदे इह तैनू अगला जन्म दिखिया अपना, जिहड़ा दारा शको है इह ब्रह्म ज्ञान तक चलिया गया, इह सच्चा भगत बन गया है। पातशाही भगत जना को दित्तीयन, पातशाही देती असी उन्हूं सच्ची, ते तू अगले जन्म दे च भंगी बनेगा गंदगी चक्कण वाला। यह सुन के हैरान होया सी, इस करके सतगुरु महाराज कहने जिहदे ते किरपा हो जाए साडी उन्हूं असी सच्चा तखत बख्शिश कर दिंदे आ। अब तो जय जाए चढ़े सिंघासन मिले है सारिंग पानी, राम कबीरा एक भय है कोय ना सकै पछानी, अपने प्यारियां नूं अपने बराबरी तख्त बख्शिश कर दिंदे ने, ए मेरा प्यारा है। ये भाई जिहड़े भाई गोपाले तो जपजी साहब का पाठ सुन के उन्हूं गुरता गद्दी देण लगे सी महाराज, क्यों करदे ने? बहुते दयालु ने, बहुते कृपालू सच्चे पातशाह। असंख सूर मोह पक्षार, अणगिणत परमेश्वर का नाम जपण वालियां दे अंदर सूरज वांगू प्रकाश हो जांदा है, वह मोह नू साड़ के भखदे ने, भाव छकदे ने, वाहेगुरू 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 नाम नू ही छकी जांदे ने। असंख मोन लेव लाए तार, अणगिणत प्रकार दे परमात्मा, जिहड़ा अणगिणत प्रकार दा परमात्मा, अणगिणत प्रकार दीआं उहदीआं बोलियां, जिहदा नाम ही अणगिणत है, असंख नाम परमात्मा दा ही आ। जिन्हां ने असंख परमात्मा दा जाप कर लिया है उन्हां दी तेल धारा वत समाधि अकाल पुरख दे जदों जुड़ जांदी है तां अंदरों ही मौन हो जांदे ने। उह जिहड़े चार प्रकार दे मौन आपां सुणे सी, ਉਹਦੇ 'ਚ ਚੌਥਾ ਮੌਨ ਆਇਆ ਸੀ ਇੱਕ ਬ੍ਰਹਮ ਗਿਆਨ ਦਾ। ਉਹ ਇਹੋ ਜਿਹਾ ਮੌਨ ਹੁੰਦਾ ਕਿ ਅੰਦਰੋਂ ਹੀ ਸੰਕਲਪ ਵਿਕਲਪ ਖਤਮ ਹੋ ਗਏ। ਇੱਕ ਤਾਂ ਜ਼ਬਰਦਸਤੀ ਮੂੰਹ ਬੰਦ ਕਰਦੇ ਹਾਂ ਆਪਾਂ ਕਿ ਮੈਂ ਚੁੱਪ ਰਹਿਣਾ, ਚੁੱਪ ਹੈ, ਚੁੱਪ ਨਾ ਹੋਵੇ ਜੇ ਲਾਇਰ ਹਾਂ ਲਵਤਾਰ। ਇੱਕ ਗੁੰਗ ਮੌਨ, ਜੜ ਮੌਨ, ਕਾਸਟ ਮੌਨ, ਇੱਕ ਗਿਆਨ ਮੌਨ। ਇਹ ਗਿਆਨ ਮੌਨ ਉਹਨਾਂ ਨੂੰ ਬ੍ਰਹਮ ਗਿਆਨੀਆਂ ਨੂੰ ਹੋ ਜਾਂਦਾ ਹੈ। ਉਹਨਾਂ ਦੇ ਅੰਦਰ ਕੋਈ ਸੰਕਲਪ ਨਹੀਂ ਰਹਿੰਦਾ, ਬੋਲ ਨਹੀਂ ਸਕਦੇ ਕੁਛ, ਸਮਾਧੀ ਲੱਗ ਗਈ। ਆਪਾਂ ਨੂੰ ਸੰਕਲਪ ਤੇ ਵਿਕਲਪ ਹੀ ਤਕਲੀਫ ਦਿੰਦੇ ਨੇ, ਇਹ ਬੋਲਣ ਲਈ ਮਜਬੂਰ ਕਰਦੇ ਨੇ, ਜਾਣ ਲਈ, ਖਾਣ ਲਈ, ਕਮਾਉਣ ਲਈ ਮਜਬੂਰ ਕਰਦੇ ਨੇ। ਮਤਲਬ ਬ੍ਰਹਮ ਗਿਆਨੀ ਦੇ ਅੰਦਰ ਸੰਕਲਪ ਨਹੀਂ ਰਹਿੰਦਾ। ਬਾਬਾ ਗੁਰਬਖਸ਼ ਸਿੰਘ ਜੀ ਰਾਮ ਕੌਰ ਅੰਦਰ ਕੋਈ ਸੰਕਲਪ ਨਹੀਂ ਸੀ ਰਹਿੰਦਾ, ਐਂ ਬੈਠੇ ਰਹਿੰਦੇ ਬਸ ਅੱਖਾਂ ਬੰਦ ਕਰਕੇ। ਸੇਵਾਦਾਰ ਨੇ ਪੇਟ ਨੂੰ ਰੱਸੀ ਬੰਨ੍ਹ ਕੇ ਦੇਖਣੀ ਵੀ ਰੱਸੀ ਹੁਣ ਢਿੱਲੀ ਹੋ ਗਈ। ਉਹਨੇ ਕੰਨ 'ਚ ਉੱਚੀ ਆਵਾਜ਼ 'ਚ ਕਹਿਣਾ, ਬਾਬਾ ਜੀ ਪ੍ਰਸ਼ਾਦਾ ਛਕ ਲਓ। ਸੰਕਲਪ ਨਹੀਂ ਨਾ ਹੈ, ਬਾਹਰੋਂ ਸੰਕਲਪ ਪਾਇਆ ਜਾਂਦਾ ਬ੍ਰਹਮ ਗਿਆਨੀ ਦੇ ਅੰਦਰ। ਅੱਛਾ ਪ੍ਰਸ਼ਾਦਾ ਛਕਾਉਣਾ, ਛਕਾ ਦਿਓ ਫਿਰ। ਉਹਨਾਂ ਮੂੰਹ 'ਚ ਬੁਰਕੀਆਂ ਪਾਈ ਜਾਣੀਆਂ, ਪਾਣੀ ਪਿਆਈ ਜਾਣਾ, ਰੱਸੀ ਕਸੀ ਗਈ ਪੇਟ ਨੂੰ, ਬਾਬਾ ਜੀ ਹੁਣ ਰੋਟੀ ਬੰਦ। ਅੱਛਾ ਰੱਜ ਗਏ, ਚਲੋ ਠੀਕ ਹੈ। ਤੇ ਇੰਨਾ ਨਹੀਂ ਪਤਾ ਲੱਗਦਾ ਇਸ ਅਵਸਥਾ ਜਾ ਕੇ ਮੈਨੂੰ ਭੁੱਖ ਲੱਗੀ ਆ ਜਾਂ ਮੈਂ ਰੱਜ ਗਿਆ। ਬਾਬਾ ਜੀ ਖੀਰ ਖਾ ਲਓ। ਅੱਛਾ ਪਾ ਦੋ ਮੂੰਹ 'ਚ ਮੇਰੇ। ਉਹ ਮੂੰਹ 'ਚ ਖੀਰ ਪਾਉਣ ਲੱਗ ਪਿਆ, ਬੜੀ ਸਵਾਦ ਹੈ, ਇਹ ਕਿਉਂ ਬਣਾਈ ਅੱਜ? ਬਾਬਾ ਜੀ ਵਿਆਹ ਹੋਇਆ, ਬਾਬਾ ਜੀ ਖਿਆ ਹੋਇਆ। ਕਹਿੰਦੇ ਖਿਆ ਦਾ ਮਤਲਬ ਕੋਈ ਬੁੜਾ ਚੜ੍ਹਾਈ ਕਰ ਗਿਆ ਬਜ਼ੁਰਗ, ਉਹਦੇ ਨਿਮਿੱਤ ਖੀਰ, ਕੜਾਹ, ਲੱਡੂ, ਜਲੇਬੀਆਂ ਬਣਾਈਆਂ। ਅੱਛਾ ਭਾਈ ਕੋਈ ਨੀ, ਖਿਆ ਹੀ ਹੁੰਦੇ ਰਹਿਣ, ਕੋਈ ਗੱਲ ਨੀ। ਸੁੱਤੇ ਹੀ ਬਚਨ ਹੁੰਦਾ ਉਹਨਾਂ ਦਾ, ਕੋਈ ਸੰਕਲਪ ਨਹੀਂ। ਉਹਨਾਂ ਨੂੰ ਨੀ ਪਤਾ ਮੈਂ ਕੀ ਬੋਲ ਦਿੱਤਾ। ਇਹ ਰੋਜ਼ ਪਿੰਡ 'ਚ ਇੱਕ ਬੰਦਾ ਮਰ ਜਾਂਦਾ, ਕਈ ਦਿਨ ਹਫ਼ਤਾ ਰੋਜ਼ ਇੱਕ ਬੰਦਾ ਮਰਨ ਲੱਗਿਆ। ਕਹਿੰਦੇ ਕੀ ਗਲਤੀ ਹੋ ਗਈ ਪਿੰਡ ਵਾਲੇ? ਕਹਿੰਦੇ ਰੋਜ਼ ਇੱਕ ਬੰਦਾ ਮਰੀ ਜਾਂਦਾ। ਕਹਿੰਦੇ ਬਾਬਾ ਜੀ ਨੇ ਕਿਹਾ ਸੀ ਸੁੱਤੇ ਸਿੱਧੀ ਕਿ ਕੋਈ ਨੀ ਭਾਈ ਖਿਆ ਹੀ ਹੁੰਦੇ ਰਹਿਣਗੇ। ਕਹਿੰਦੇ ਰੋਜ਼ ਇੱਕ ਖਿਆ ਹੋ ਜਾਂਦਾ। ਕਹਿੰਦੇ ਹੁਣ ਕੀ ਕਰੀਏ? ਕਹਿੰਦੇ ਹੁਣ ਇੱਕ ਵਿਆਹ ਰੱਖੋ। ਫਿਰ ਇੱਕ ਵਿਆਹ ਰੱਖਿਆ, ਵਿਆਹ ਝਟਪਟ ਕਰਕੇ ਖੀਰ ਬਣਾ ਕੇ ਫਿਰ ਬਾਬਾ ਜੀ ਨੂੰ ਖਵਾਈ। ਇਹ ਖੀਰ ਕਾਹਦੀ ਹੈ ਇੰਨੀ ਸਵਾਦ? ਕਹਿੰਦੇ ਬਾਬਾ ਜੀ ਇਹ ਇੱਕ ਵਿਆਹ ਹੋਇਆ ਪਿੰਡ 'ਚ ਉਹਦੇ। ਅੱਛਾ ਭਾਈ ਵਿਆਹ ਹੀ ਹੁੰਦੇ ਰਹਿਣ, ਰੋਜ਼ ਹੀ ਵਿਆਹ, ਰੋਜ਼ ਹੀ ਵਿਆਹ। ਲੋਕ ਅੱਕ ਗਏ, ਕਈਆਂ ਨੇ ਘਰਾਂ ਵਾਲੀਆਂ ਜਿਹੜੀਆਂ ਪਹਿਲੀਆਂ ਉਹ ਚੜ੍ਹਾਈ ਕਰ ਗਈਆਂ, ਉਹਨਾਂ ਨੇ ਹੋਰ ਵਿਆਹ ਹੋ ਗਏ। ਹੁਣ ਉਸ ਪਿੰਡ ਵਿੱਚ ਕੀ ਹੁੰਦਾ? ਇਹੀ ਚੀਜ਼ ਚੱਲੀ ਜਾਂਦੀ ਹੈ, ਦੋ ਵਿਆਹ ਤਿੰਨ ਵਿਆਹ, ਦੋ ਵਿਆਹ ਤਿੰਨ ਵਿਆਹ ਸਾਰਿਆਂ ਦੇ ਹੀ ਹੋ ਜਾਂਦੇ ਨੇ। ਰਮਦਾਸ ਪਿੰਡ ਹੈ ਇਹ। ਕਈ ਵਾਰੀ ਮਹਾਂਪੁਰਸ਼ ਆਸੇ 'ਚ ਕਿਹਾ ਕਰਦੇ ਜੇ ਕਿਸੇ ਦਾ ਨਹੀਂ ਵਿਆਹ ਹੁੰਦਾ, ਕਹਿੰਦੇ ਉੱਥੇ ਜਾ ਕੇ ਬਾਜੋ ਆਪੇ ਹੋਜੂਗਾ। ਆਨੰਦਪੁਰ ਸਾਹਿਬ ਵੀ ਇਹੀ ਮਹਾਰਾਜ ਦਸਵੇਂ ਪਾਤਸ਼ਾਹ ਨੇ ਕੁਦਰਤੀ ਸੁਭਾਵਕ ਹੀ ਕਹਿਣਾ। ਕਹਿੰਦੇ ਮਹਾਰਾਜ, ਇੱਕ ਸਿੱਖ ਕਹਿੰਦਾ ਮਹਾਰਾਜ ਚੰਗੇ ਆਨੰਦਪੁਰ ਵਸਿਆ, ਸਾਡਾ ਤਾਂ ਨਿਆਣਿਆਂ ਦੇ ਵਿਆਹ ਹੀ ਨਹੀਂ ਹੁੰਦੇ। ਮਹਾਰਾਜ ਕਹਿੰਦੇ ਇੱਥੇ ਤਾਂ ਦੋ ਦੋ ਹੋਇਆ ਕਰਨਗੇ। ਉਹ ਆਨੰਦਪੁਰ ਸਾਹਿਬ ਐਸਾ ਵਰ ਦਿੱਤਾ ਹੋਇਆ ਮਹਾਰਾਜ, ਬਹੁਤਿਆਂ ਘਰਾਂ 'ਚ ਦੋ ਦੋ ਵਿਆਹ ਹੁੰਦੇ ਉੱਥੇ। ਸੋ ਇਸ ਕਰਕੇ ਬ੍ਰਹਮ ਗਿਆਨੀ ਅੰਦਰ ਕੋਈ ਸੰਕਲਪ ਨਹੀਂ ਹੁੰਦਾ। ਸੰਕਲਪ ਆਪਾਂ ਪਾਉਂਦੇ ਹਾਂ ਜਾ ਕੇ, ਹੁਣ ਬਰਫੀ ਖਾਣ ਦਾ ਸ਼ੌਕ ਨਹੀਂ, ਫਲ ਖਾਣ ਦਾ ਸ਼ੌਕ ਨਹੀਂ, ਵਸਤਰ ਪਹਿਨਣ ਦਾ ਸ਼ੌਕ ਨਹੀਂ, ਆਪਣੀ ਵਿਵਸਥਾ 'ਚ ਮਸਤ ਬੈਠੇ ਨੇ। ਉਹਨੂੰ ਨਹੀਂ ਇੱਛਾ ਕਿ ਮੈਨੂੰ ਕੋਈ ਲਿਆ ਕੇ ਕੁਛ ਖਵਾਵੇ। ਇਹ ਤਾਂ ਆਪਾਂ ਲਿਜਾ ਕੇ ਬਹਿ ਜਾਈਏ, ਡੱਬਾ ਬਰਫੀ, ਕੋਈ ਕੱਪੜਾ, ਆ ਜੀ ਬਰਫੀ ਲਿਆਂਦੀ। ਅੱਛਾ ਉਦੋਂ ਸੰਕਲਪ ਬਣਦਾ, ਇਹ ਤੁਸੀਂ ਖਾ ਲਓ, ਫਿਰ ਸੰਕਲਪ ਬਣਾ ਲੈਂਦਾ। ਅੱਛਾ ਤੁਸੀਂ ਕਹਿੰਦੇ ਹੋ ਖਾ ਲਓ, ਅੱਛਾ ਲੱਗ, ਮਾੜੀ ਜੀ ਖਵਾ ਦੇ। ਫਿਰ ਬਾਬਾ ਜੀਵਨ ਸਿੰਘ ਜੀ ਕਾਰ ਸੇਵਾਲਾ ਕੋਲ ਮਾਈ ਆਈ ਕਿ ਬਾਬਾ ਜੀ ਦੁੱਧ ਲੈ ਕੇ ਆਈਆਂ, ਗਾਂ ਮੱਝ ਸੋਈ ਸਾਡੀ। ਤਰਨ ਤਾਰਨ ਸਾਹਿਬ ਦੀ ਗੱਲ ਹੈ, ਇਹ ਸਾਡੇ ਦੇਖਣ ਦੀ ਗੱਲ ਹੈ। ਬਾਬਾ ਜੀ ਬਹੁਤ ਆ ਜੋ ਕਹਿੰਦੇ, ਅਸੀਂ ਤਾਂ ਬੀਬਾ ਕਦੇ ਦੁੱਧ ਛਕਿਆ ਨਹੀਂ ਹੈ, ਸੰਗਤ ਨੂੰ ਪਿਆ ਦੇ, ਲੰਗਰ 'ਚ ਪਾ ਦੇ, ਮੰਨੀ ਨਾ। ਕਹਿੰਦੇ ਚੰਗਾ ਫਿਰ ਜੇ ਬਹੁਤਾ ਕਰਦੀ ਹੈ, ਇੱਕ ਤੁਪਕਾ ਉਂਗਲ ਨੂੰ ਲਾ ਕੇ ਮੂੰਹ ਤੇ ਲਾ ਲਿਆ। ਕਹਿੰਦੇ ਬਸ ਇੰਨਾ ਹੀ ਬਹੁਤ ਹੈ। ਕਹਿੰਦੇ ਤੇਰਾ ਦੁੱਧ ਪ੍ਰਵਾਨ ਹੋ ਗਿਆ, ਜਾ ਲੰਗਰ 'ਚ ਪਾ ਦੇ। ਹੁਣ ਬ੍ਰਹਮ ਗਿਆਨੀ ਨੂੰ ਕੋਈ ਸੰਕਲਪ ਨਹੀਂ ਹੁੰਦਾ। ਤਾਂ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਅਣਗਿਣਤ ਪਰਮੇਸ਼ਰ ਦਾ ਜਾਪ ਕੀਤਾ, ਉਹ ਗੁਰਮੁਖਾਂ ਦੀ ਬਿਰਤੀ ਇਹੋ ਜਿਹੀ ਲੱਗ ਜਾਂਦੀ ਹੈ ਕਿ ਉਹਨਾਂ ਦੇ ਅੰਦਰ ਹੀ ਮੌਨ ਹੋ ਜਾਂਦਾ, ਅੰਦਰੋਂ ਹੀ ਚੁੱਪ ਹੋ ਜਾਂਦਾ, ਉਹਨਾਂ ਦਾ ਸੰਕਲਪ ਵਿਕਲਪ ਰਹਿੰਦੇ ਹੀ ਨਹੀਂ ਹੈ। ਕਹਿੰਦੇ ਉਹਨਾਂ 'ਚ ਮਹਾਰਾਜ ਫਿਰ ਸ਼ਕਤੀ ਕਿੰਨੀ ਕੁ ਆ ਜਾਂਦੀ ਹੈ। ਕੁਦਰਤ ਕਵਣ ਕਹਾ ਵੀ ਚਾਰ, ਕਹਿੰਦੇ ਬ੍ਰਹਮ ਗਿਆਨੀ ਦੇ ਅੰਦਰ ਕਿੰਨੀ ਕੁ ਕੁਦਰਤ ਭਾਵ ਸ਼ਕਤੀ ਹੈ, ਕਵਣ ਕਿੰਨੀ ਕੁ ਹੈ, ਕਹਾ ਵੀ ਚਾਰ, ਕਹਿੰਦੇ ਕੀ ਵਿਚਾਰ ਦੱਸੀਏ।
ब्रह्म ज्ञानी की शक्ति का कोई अंत नहीं, मन्ने की गत कही ना जाए, जे को कह पिछे पछताए। ब्रह्म ज्ञानी की शक्ति उन्नी हुई है जिन्नी परमेश्वर की है। परमेश्वर अपने नाल भी उन्होंने शक्ति नूं वधा के पेश कर दिंदा, क्योंकि वाहिगुरु ऐसा है अपने प्यारियां दा भी जयकार कराउंदा। महाराज दसवें पातशाह को जिवें ढाल लैके आया सी सिख, सो जदों ढाल लैके आया बड़ी सिफत कर बैठा किते, कहना महाराज जो गोली नहीं लंघदी, महाराज कहने लंघ सकती, कहने नहीं लंघदी, महाराज कहने लंघ जांदी, कहना महाराज जो गोली नहीं लंघ सकती गैंडे की बनी हुई, महाराज कहने लंघ सकती। फिर किसी सिख ने पिछों बांह माड़ी जी मारियो, महाराज नाल तू जिद करदा, कहने हां ले भी गलती हो गई, कहने महाराज ने तो गोली कढ देनी, ये तो पहाड़ पाड़ देना, तू अपनी ढाल नूं चक्की फिरदा। वह सिख कहना हुण की करा, उन्हें जाके पंजां सिंघां नूं कड़ा प्रशाद छकाता, कहिंदे अरदास करो कि मेरी जिस काम लई मैं आया वह काम दे विच फतेह प्राप्त होण, पंजां नूं भी नहीं दस्सिया उन्हें भी की गल है, पंजां ने तो अरदास करती। वह बड़े पहुंचे हुए महापुरश, पंजे गुरसिख बाणी पढ़न वाले, जद महाराज ने ढाल अगे रखी सामने दरख्त नाल बनवा दिती कस के, जद गोली मार देते ने तां नूं गोली चला दिंदे ने, कदे खब्बे चला सज्जे चला, पांच छे गोलियां चलाईयां महाराज ने। महाराज कहने की कीता सी बई, कहने कुछ नहीं जी, कहने कोई गल तां है, जद मैं पहली बार गोली चलाउण लग्गिया ढाल दे के गुरु नानक देव जी आ गए, मैं गोली नहीं चला सकिया, मैनूं तां नूं गोली चलाउणी पई। फिर नौवें पातशाह आ गए, फिर होर पातशाह आ गए, ये कारण की है? महाराज कहने सच्ची सच्ची गल दस, कहने महाराज जब कल थोड़े नाल मेरी बहसबाजी होगी, मैं सोचा भी मेरी ढाल चो महाराज गोली कढ देणगे, मैं जी पंजां सिंघां नूं कड़ा प्रशाद छका के अरदास कराती। महाराज कहने महाराज कहने खालसा जी थोनू दसण वास्ते यह कौतक रचाया सी कि पांच सिंघां दी समर्था मेरे नालों भी ज्यादा है, जब पांच सिंह अरदास कर देणगे तां असीं उन्हां दा वचन प्रवान करांगे, क्योंकि वह ढाल विचों फिर गोली नहीं महाराज ने कढ़ी, कहने बजा पाई तू हुण तां अरदास ही कराती। इस करके कुदरत कवन कहा विचार, उन्हां दी शक्ति दी विचार नूं मैं की कह के दसा, वारिया ना जावा एक बार, मैं तो उन्हां दा एक बाल भी नहीं कथन कर सकता ब्रह्म ज्ञानी की अवस्था का। ब्रह्म ज्ञानी तो इत्थे सुते पए थोनू नजर आउणगे, कितने होर दीवान लाई जाते होंगे बैठे, उत्थों दे संगत आके कहूगी ये तो कल साढ़े दीवान ला रहे सीगे उत्थे, आपां कहांगे नहीं ये तो कल कितने गए ही नहीं गए, इउं झगड़ा भी पै जांदा। ये एट ए टाइम अपना जिवें बाबा जी नूं पुछिया सी बाबा गुरबचन सिंह जी खालसा नूं भी तुसी इको टाइम ते किन्ने रूप धारण कर सकते हो, कहने मैं इको टाइम ते सौ जगह जा सकदा, इको टाइम ते सौ रूप धारण करके, सहस्तम नैन नम नैन है तोहे को, अकाल पुरख का तो फिर कोई अंत ही नहीं, सतगुरु का तो कोई अंत ही नहीं, किन्ने रूप धारण करके कित्थे कित्थे गुरसिखां दी मदद करदे ने। हुण महाराज असीं की करिए, सतगुरु कहिंदे तुसीं अकाल पुरख दे भाणे च आ जाओ, जो तुद भावा साई भली कार, हे वाहिगुरु जो तुहानूं पाउंदी आ उही कार भली है, अथवा गुरसिख तैनूं सारा कुछ दस दिता, तैनूं दस दिता कर्म उपासना ज्ञान प्रकाश हर एक चीज दा, हुण जो तैनूं पाउंदा उह कर लै, जो तेरा तेरे उत्ते कोई दंड नहीं है, नहीं तो आम मतां विच दंड हुंदे ने, देव दंड पितर दंड जम दंड, ये दंड तेरे उत्ते नहीं है, जिहड़ा वाहिगुरु मंत्र जपदा उहदे उत्ते कोई दंड नहीं हुंदा, बाकी धर्मां विच दंड हुंदे ने, उह अद्धा हिस्सा उल जांदे सिमरन दा, तेरा सिमरन तैनूं ही मिलेगा, तू सदा सलामत निरंकार, हे अकाल पुरख वाहिगुरु तू सदा सलामत है परमेश्वर, तू दा अर्थ है त्वंग पद जीव, जीव का लख अर्थ जिहड़ा आत्मा साखी अंदर है साडे, तो इसे प्रकार ही सदा सलामत कौन है ईश्वर, ईश्वर दे अंदर जिहड़ा लख अर्थ वाहिगुरु बैठा, भाव कहण दा सीधा जिहा जिहड़ा जीव दे अंदर आत्मा है, जिहड़ी ईश्वर दे अंदर आत्मा है, उही निरंकार दे अंदर है, ये तिन्नां दे विच इक्को ही चीज है, निरंकार भी उही है, ईश्वर भी वह आप ही बनया होया है, जीव रूप भी वह आप ही है, हे जीव यही तेरा स्वरूप है, ते सारे अंदर जिहड़ी आत्मा है वह आत्मा ही परमात्मा है, उही ईश्वर है, उही सर्वव्यापक है, ਇਉਂ ਜਾਣ ਕੇ ਤੂੰ ਇਉਂ ਜਾਪ ਕਰ ਕਿ ਮੇਰੇ ਅੰਦਰ ਵੀ ਮੇਰੇ ਬਾਹਰ ਵੀ ਸ੍ਰਿਸ਼ਟੀ ਵਿਚ ਵੀ ਤਿੰਨਾਂ ਲੋਕਾਂ ਦੇ ਵਿਚ ਇੱਕੋ ਇੱਕ ਆਪ ਹੀ ਹੈ। ਵਾਹਿਗੁਰੂ ਵਾਹਿਗੁਰੂ ਸਤਨਾਮ ਇਸ ਕਰਕੇ ਕਹਾਇਆ ਜਾਂਦਾ ਵੀ ਹੁਣ ਅਸੀਂ ਵਾਹਿਗੁਰੂ ਕਹਿਣਾ ਸਤਨਾਮ ਲਾਉਣਾ ਇਸ ਕਰਕੇ ਉਹਦੀ ਉਪਮਾ ਹੋ ਜਾਂਦੀ ਕਿ ਸੱਚਾ ਨਾਮ ਹੈ ਵਾਹਿਗੁਰੂ। ਸੋ ਸਤਿਗੁਰੂ ਮਹਾਰਾਜ ਗੁਰੂ ਨਾਨਕ ਦੇਵ ਜੀ ਬਖਸ਼ਿਸ਼ ਕਰ ਰਹੇ ਨੇ ਆਪਣੇ ਤੇ 17 ਪੌੜੀਆਂ ਸਰਵਣ ਕੀਤੀਆਂ ਹਨ। 18 ਪੌੜੀ ਸ੍ਰੀ ਜਪਜੀ ਸਾਹਿਬ ਦੀ ਸਰਵਣ ਕਰ ਰਹੇ ਹਾਂ। ਸਿੱਧਾਂ ਨੇ ਬੇਨਤੀ ਕੀਤੀ ਕਿ ਸਾਨੂੰ ਹੁਣ ਤਾਮਸੀ ਸ੍ਰਿਸ਼ਟੀ ਦਾ ਕਥਨ ਕਰਕੇ ਦੱਸੋ। ਜਿਹੜੇ ਲੋਕ ਤਮੋ ਗੁਣੀ ਨੇ, ਤਾਮਸੀ ਨੇ, ਇਨ੍ਹਾਂ ਦਾ ਖਾਣਾ ਪੀਣਾ ਬੋਲਣਾ ਸੌਣਾ ਸਭ ਮਾੜਾ ਹੀ ਮਾੜਾ ਹੈ, ਉਨ੍ਹਾਂ ਬਾਰੇ ਜ਼ਿਕਰ ਕਰਦਿਆਂ ਮਹਾਰਾਜ ਕਹਿੰਦੇ ਦੁਨੀਆਂ ਵਿਚ ਅਸੰਖ ਅਣਗਿਣਤ ਲੋਕ ਮੂਰਖ ਹਨ। ਮੂਰਖ ਉਹ ਬੰਦਾ ਹੁੰਦਾ ਹੈ ਜਿਹਨੂੰ ਆਪਾਂ ਸਮਝਾਈਏ, ਉਹਨੂੰ ਸਮਝਾਇਆ ਸਮਝ ਪੈਂਦੀ ਹੈ, ਆਪਣੇ ਆਪ ਨਹੀਂ ਪਤਾ ਲੱਗਦਾ, ਚਲੋ ਸਮਝ ਪੈ ਜਾਂਦੀ ਹੈ। ਇੱਕ ਮੂਰਖ ਅੰਧ ਹੁੰਦੇ ਨੇ ਜਿਹਨੂੰ ਆਪਾਂ ਕਾਫੀ ਜ਼ੋਰ ਲਾ ਕੇ ਸਮਝਾਈਏ, ਹਾਂ ਹਾਂ ਕਰ ਛੱਡੇ ਪਰ ਉਹਨੂੰ ਸਮਝ ਨਹੀਂ ਪੈਂਦੀ, ਪਰ ਅੱਗੇ ਚੁੱਪ ਕਰ ਜਾਂਦਾ, ਸਮਝ ਤਾਂ ਪਈ ਨਹੀਂ ਚਲੋ ਹਾਂ ਹਾਂ ਕਰ ਛੱਡੀ। ਇੱਕ ਮੂਰਖ ਅੰਧ ਘੋਰ, ਉਹ ਜਿਹੜੇ ਘੋਰ ਨੇ ਉਹਨਾਂ ਨੂੰ ਜੇ ਸਮਝਾਉਂਦੇ ਆ ਉਹ ਗਲ ਪੈਂਦੇ ਨੇ, ਅੱਗਿਓਂ ਲੜਾਈ ਕਰਦੇ ਨੇ। ਉਹ ਕਹਿੰਦੇ ਤੂੰ ਮੈਨੂੰ ਸਮਝਾਉਂਦਾ, ਤੈਨੂੰ ਪਤਾ ਮੈਂ ਕਿੰਨਾ ਸਿਆਣਾ। ਉਹ ਬਹੁਤ ਸਿਆਣਾ ਬਣ ਬਹਿੰਦਾ, ਇਸ ਕਰਕੇ ਉਹਨੂੰ ਮੂਰਖ ਅੰਧ ਘੋਰ ਦੀ ਪਦਵੀ ਦਿੱਤੀ। ਅਣਗਿਣਤ ਲੋਕ ਸੰਸਾਰ ਅੰਦਰ ਉਹ ਨੇ ਜਿਹੜੇ ਮਨ ਕਰਕੇ ਜਾਂ ਜ਼ੁਬਾਨ ਕਰਕੇ ਜਿਹੜੇ ਨੇ ਪਹਿਲਾਂ ਜ਼ੁਬਾਨ ਨਾਲ ਮੂਰਖਤਾਈ ਦੇ ਬਚਨ ਬੋਲਦੇ ਰਹਿੰਦੇ ਨੇ, ਕਠੋਰਤਾਈ ਦੇ ਬਚਨ ਬੋਲਦੇ ਨੇ, ਜਿਨ੍ਹਾਂ ਨੂੰ ਬੋਲਣ ਵੇਲੇ ਨਹੀਂ ਪਤਾ ਹੁੰਦਾ ਕਿ ਮੈਂ ਕੀ ਬੋਲਦਾ ਹਾਂ। ਅੰਧ ਅਸੰਖੀ ਲੋਕ ਅੰਧ ਨੇ, ਮਨ ਕਰਕੇ ਅੰਨੇ ਨੇ, ਜਿਹੜੇ ਮਨ ਕਰਕੇ ਜਿਨ੍ਹਾਂ ਨੂੰ ਕੋਈ ਗਿਆਨ ਨਹੀਂ ਹੈ, ਸੋਝੀ ਨਹੀਂ ਹੈ, ਘੋਰ ਘੋਰ ਲੋਕ ਉਹ ਨੇ ਜਿਹੜੇ ਸਰੀਰ ਕਰਕੇ ਘੋਰ ਖੂਨ ਖਿੰਜਣ ਦਾ ਕੰਮ ਕਰਦੇ, ਦੂਜਿਆਂ ਨੂੰ ਮਾਰਨਾ ਕੁੱਟਣਾ ਲੜਾਈ ਝਗੜੇ ਕਰਨੇ। ਅਣਗਿਣਤ ਲੋਕ ਮੂਰਖ ਨੇ ਜ਼ੁਬਾਨ ਕਰਕੇ, ਅੰਨੇ ਨੇ ਮਨ ਕਰਕੇ, ਘੋਰ ਨੇ ਸਰੀਰ ਕਰਕੇ। ਤਿੰਨ ਪ੍ਰਕਾਰ ਨਾਲ ਇਹਨਾਂ ਦੀ ਅਵਸਥਾ ਹੈ। ਇੱਕ ਸਾਖੀ ਤੋਂ ਆਪਾਂ ਨੇ ਇਹਨਾਂ ਦਾ ਨਿਰਣਾ ਲੈ ਲੈਣਾ, ਕਿਸੇ ਦਾ ਕੋਈ ਰਿਸ਼ਤੇਦਾਰ ਚੜ੍ਹਾਈ ਕਰ ਗਿਆ, ਪਤਾ ਲੱਗ ਗਿਆ, ਉਹਦਾ ਪਿਤਾ ਕਹਿਣ ਲੱਗਿਆ ਤੂੰ ਇਉਂ ਕਰ, ਅੱਜ ਜਾਇਆ ਸੰਸਕਾਰ ਤੇ, ਫਿਰ ਬਾਅਦ ਵਿਚ ਪਰਚਾਉਣੀ ਤੇ ਦੂਜਾ ਕਾਕਾ ਚਲਿਆ ਜਾਏਗਾ, ਭੋਗ ਤੇ ਮੈਂ ਚਲਿਆ ਜਾਊਂਗਾ, ਬਾਰੀ ਬਾਰੀ ਆਪਾਂ ਦੁਕਾਨ ਵੀ ਖੁੱਲ੍ਹੀ ਰੱਖਣੀ ਆਪਾਂ ਨੇ। ਉਹਨਾਂ ਦਾ ਵੱਡਾ ਲੜਕਾ ਜਿਹੜਾ ਸੀ ਉਹਨੂੰ ਭੇਜਿਆ, ਉਹ ਜਾ ਕੇ ਉੱਥੇ ਚੁੱਪ ਕਰਕੇ ਬੈਠਾ ਰਿਹਾ, ਮੂਰਖ ਜ਼ੁਬਾਨ ਕਰਕੇ ਬੋਲੇ ਹੀ ਨਹੀਂ ਕੁਛ। ਹੋਰ ਲੋਕ ਕਹਿੰਦੇ ਨੇ ਕੁਛ ਨਾ ਕੁ ਪਰਚਾਉਣੀ ਕਰਦੇ ਨੇ, ਮੁੜਿਆ 100 ਗੱਲਾਂ ਪੁੱਛਣੀਆਂ ਹੁੰਦੀਆਂ ਨੇ, کوئی نہیں پوچھے. کہنے کچھ بولیا جا کے کہنے نہیں بولیا. کہنے تو بھی مورکھی ہے جی میں لوگ بول دے سی تو بول دا. پھر دوجے لڑکے نو کہنے تو جا پرچاونی کریا. چار پانچ دن بعد گیا دریاں بیشیاں جا کے پنڈ دے وچ دی لنگیا موڑ تے چار پانچ بندے کھڑے. وہ بندیاں کول کھڑ گیا. پتا نو کہنا میں کی بولاں گا اتھے. کہنے جویں لوگ کہن گے اویں توں کہی جائی بڑا ماڑا ہویا ہے ہویا ہویا. ہن جڑے بندے پنڈ دے وچ گلی دے موڑ تے کھڑے سی وہ برودھی سی انہاں پروار دے. انہاں چ ایک بندہ کہنا چنگا ہویا گلوں لے گیا. دوجا کہندا ایویں بھڑا آدمی سی. تیجا کچھ بولدا چوتھا کچھ بولدا. وہ جا کے گھرے دری تے بہ گیا ست سری کال کر کے. ہوں وہ پیو نے کہا سی کسی بھی رشتے دار نال تو پرچاونی کری گلاں باتاں چ وہ لگ گیا کرن. کہنے چنگا ہویا گلوں لے گیا. چنگا ہویا مر گیا ہے جی آدمی نہ مریا ہی چنگا. کیونکہ انہیں کہا سی جہا یا تو سنے گا یا بول دیں. وہ سارے رشتے دار کٹن لگے فڑ کے انہوں کہنے ساڈا بندہ مر گیا تینوں یہ چنگے چنگے دی پئی ہے بجا دا چڑک کے بجا دا. انہیں اپنے پتا نو آ کے دسیا. کہنے تو بہت ماڑا کیتا ہے تھوڑی بولی دا جا کے. وہ گلی جو جڑے بندے کھڑے سی وہ تو ورودھی ہونے ہیں. کہنے تسی بھی چل رہی ہو میں جانا. یہ سیگا اندھ جڑا گیا سی من کر کے. ہوں جدو بھوگتے پتا گیا تا وہ کھڑا ہو گیا. میں ایک منٹ لی میں سما چاہتا ہاں. میں میرے پتر آئے پہلا تو کچھ بولے نہیں. دوجا بولیا تا انہیں بہت غلط بولیا. میں سارے رشتے داراں تو معافی منگدا. پر ابھی اگے واسطے جب تہاڈا کوئی مرے گا پھر میں ہی آیا کراں گا. ایک اور مورخ ہے. اینی تا دکھ دی گل ہے کہ انہوں کا بندہ مر گیا. کہنا اگے نو جا تھوڑا کوئی مرے گا پھر میں ہی آؤں گا. یہ غلط گل کر دیتی انہیں. اس کر کے لوکاں نو بولن دا گھٹی گیان ہوندا. اسنکھ مورخ اندھ کور اہ جے لوک جڑے نے خون کھنجن دا کام کردے نے لٹن دا کام کردے نے مار چھڑدے نے جویں اج کل ہوندا ہی ہے. اسنکھ چور انگنت دنیا اندر چور نے. بہت سارے لوگ دھن دی چوری کرتے ہیں. بہ پرپنچ کر پر دھن لیا وے سدارا بہان لٹاو. من میرے بھولے کپٹ نہ کیجے انت نبیرا تیرے جی پہ لیجے. چور کیا چنگا کیوں ہوئے چور کی ہم پرہ نہ کوئے. چور تا بڑا پیڑا گنیا بانی چ. پھر چور جڑے نے وہ کئی پرکار دے نے. ایک تن دے چور نے پیسہ چوری کردے نے لوگاں دا. ایک من کر کے چور نے جڑے اپنے اوگنا نو من دے اندر چھپا کے رکھ دے قرائت کر کے. وہ کہ نا جی میں تا تیار پر تیار ہوں. میں تو میرے ورگا کوئی گرسکھ نہیں ہے. پر قرائت کری ہوں انہوں نے. وہ من کر کے چور نے. کبیر جی کہنے کبیر جیتے پاپ کیے راکھے تلے درائے. کبیر جی کہنے جن نے پاپ کیتے نے بندے نے انہیں من چ چھپا کے رکھ لے بھی میرا کسی نو پتہ ہی نہیں لگیا. پرگٹ پئے ندان سب جب پوچھے دھرم رائے. کہندے انت نوں اودوں پرگٹ ہو گئے جو دھرم راجے نے سارے پرگٹ کر دیتے. اس طرح من کر کے چوری ہے اوگن چھپا لینے اپنے. ہن ایک او نے چور جنہ واسطے مہاراج سچے پاتشاہ کہندے نے تے تسکر جو نام نہ لے وے بس ہے کوٹ پنچاسا. مہاراج کہنے وہ بھی بندے چور نے جڑے پرمیشر دا نام نہیں جپتے. انہوں ਧਰਤੀ ਦਾ ਇੱਕ ਹਿੱਸਾ ਹੈ ਤਾਂਬੇ ਦਾ, 50 ਕਰੋੜ ਹਿੱਸਾ, 50 ਕਰੋੜ ਯੋਜਨ ਧਰਤੀ ਕੁੱਲ ਹੈ ਉਹ ਤਾਂਬੇ ਦੀ ਹੈ। ਜਿੱਥੇ ਬਹੁਤ ਧੁੱਪ ਪੈਂਦੀ ਹੈ, ਵੱਡੇ ਵੱਡੇ ਅਜਗਰ ਸੱਪ ਉੱਥੇ ਰਹਿੰਦੇ ਨੇ, ਉਨ੍ਹਾਂ ਨੂੰ ਇਹੀ ਸਜ਼ਾ ਮਿਲੀ ਹੋਈ ਹੈ, ਮਿੱਟੀ ਖਾਂਦੇ ਨੇ ਉਹ। ਇਸ ਕਰਕੇ ਇਹ ਜਿਹੜੀ ਧਰਤੀ ਆਮ ਤੌਰ ਤੇ ਗਿਣੀ ਗਈ ਹੈ ਹਿੰਦੁਸਤਾਨ ਦੇ ਨਕਸ਼ੇ ਚ, ਬਿਲਕੁਲ ਥੱਲੇ ਜੇ ਜਾ ਕੇ ਆਉਂਦੀ ਕਿਤੇ ਕੇਰਲਾ ਵੱਲ ਨੂੰ, ਉਦੋਂ ਅੱਗੇ ਨੂੰ ਕਿਤੇ